ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਸ਼ੁਰੂ ਹੋ ਚੁੱਕਾ ਤੇ ਦਿਨ ਐਤਵਾਰ ਹੈ ਅੱਜ ਪੂਰੇ ਜੋਬਨ ਤੇ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰੋਤੇ ਜਿਹੜੇ ਸਵੇਰ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਹੈ ਔਰ ਜਿਹੜੇ ਹੁਣੇ ਹੁਣੇ ਜੁੜ ਰਹੇ ਨੇ ਉਹਨਾਂ ਦਾ ਵੀ ਸਵਾਗਤ ਹੈ ਸੋ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਮੇਰੇ ਨਾਲ ਸ਼ਾਮਲ ਹੋਣਗੇ ਜਸਵਿੰਦਰ ਬਿੱਟਾ ਜੀ ਭਾਰਤ ਤੋਂ ਸਾਡੇ ਨਾਲ ਜੁੜਨਗੇ ਗੱਲਾਂ ਬਾਤਾਂ ਕਰਾਂਗੇ ਚਿੰਤਨ ਕਰਾਂਗੇ ਤੁਸੀਂ ਸਵੇਰ ਤੋਂ ਸਾਡੇ ਨਾਲ ਸੰਪਰਕ ਦੇ ਵਿੱਚ ਹੋ ਔਰ ਆਪ ਸਭ ਦਾ ਸਵਾਗਤ ਹੈ ਟੈਲੀਗ੍ਰਾਮ ਰਾਹੀਂ ਜਾਂ ਈਮੇਲ ਪਤੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ ਔਰ ਆਪਣੇ ਵਿਚਾਰ ਫੋਟੋ ਤਸਵੀਰ ਐਨੀਥਿੰਗ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੀ ਮੌਸਮ ਦੀ ਜਾਣਕਾਰੀ ਵੀ ਲਵਾਂਗੇ ਦੋ ਗੀਤ ਵੀ ਤੁਹਾਨੂੰ ਸੁਣਾਉਣੇ ਆ ਵਿਚਾਰਾਂ ਵੀ ਕਰਨੀਆਂ ਚਿੰਤਨ ਵੀ ਕਰਨਾ ਹੈ ਹਾਸਾ ਮਜ਼ਾਕ ਵੀ ਹੋਏਗਾ ਅਤੇ ਜਾਣਕਾਰੀਆਂ ਵੀ ਪ੍ਰੋਗਰਾਮ ਦੇ ਵਿੱਚ ਦੋ ਘੰਟੇ ਆਪਾਂ ਇੱਕ ਦੂਜੇ ਨਾਲ ਸਾਂਝੀਆਂ ਕਰਾਂਗੇ ਅਗਰ ਤੁਸੀਂ ਪੋਡਕਾਸਟ ਦੇ ਵਿੱਚ ਸੁਣ ਰਹੇ ਹੋ ਤਾਂ ਸਮੇਂ ਦਾ ਮਾਈਂਡ ਨਾ ਕਰਨਾ ਕਿਉਂਕਿ ਇਸ ਵੇਲੇ 8:02 ਹੋਏ ਨੇ ਸਿਡਨੀ ਦੇ ਵਿੱਚ ਦਿਨ ਐਤਵਾਰ ਹੈ 8 ਅਗਸਤ ਅਤੇ 7:32 ਸੁਬਾਹ ਦੇ ਐਡਲੇਡ 'ਚ ਪਰਥ 6:02 3:32 ਦਿੱਲੀ ਲੰਡਨ ਦੇ ਵਿੱਚ ਪਿਛਲੀ ਤਰੀਕ ਹੈ ਜਿੱਥੋਂ ਵਰਿੰਦਰ ਲਾਡੀ ਹੁਣੀ ਜੁੜ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ 11:03 ਹੁਣ ਹੋ ਗਏ ਨੇ ਅੱਧੀ ਰਾਤ ਹੋਣ ਵਾਲੀ ਹੈ 7 ਅਗਸਤ ਦੀ ਇਹੀ ਤਰੀਕ ਅਤੇ ਦਿਨ ਨਿਊਯਾਰਕ ਅਤੇ ਟੋਰੋਂਟੋ ਵਿੱਚ ਹੈ ਪਰ ਉੱਥੇ ਸਮਾਂ ਸ਼ਾਮ ਦਾ 6:03 ਹੈ ਵੈਨਕੂਵਰ ਅਤੇ ਐਲਏ ਦੇ ਵਿੱਚ ਦੁਪਹਿਰ ਦੇ 3:03 ਹੋਏ ਨੇ ਸ਼ਾਮਾਂ ਵੱਲ ਨੂੰ ਵੱਧ ਰਿਹਾ ਸਮਾਂ ਸੋ ਸਾਰੇ ਹੀ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਅੱਜ ਵਿਚਾਰ ਜਿਹੜੀ ਕਰਨੀ ਹੈ ਵਿਚਾਰਾਂ ਦੀ ਵੀ ਰਿਕੁਐਸਟ ਆ ਰਹੀ ਹੈ ਕੱਲ੍ਹ ਸਾਡੇ ਆਸਟ੍ਰੇਲੀਆ ਬਾਰੇ ਵਾਲੇ ਵੀਰ ਨੇ ਵੀ ਰਿਕੁਐਸਟ ਕੀਤੀ ਸੀ ਉਹ ਆਪਾਂ ਅਗਲੇ ਹਫ਼ਤੇ ਕਰਾਂਗੇ ਪਰ 2 ਹਫ਼ਤੇ ਹੋ ਗਏ ਜੀ ਐਸ ਚਾਹਲ ਹੁਣੀ ਗੱਲ ਕਰਨਾ ਚਾਹੁੰਦੇ ਸੀ ਸ਼ਾਇਦ ਉਹਨੇ ਔਨ ਏਅਰ ਵੀ ਦੱਸਿਆ ਸੀ ਕਿ ਜਿਹੜੀਆਂ ਅਸੀਂ ਆ ਖਬਰਾਂ ਸੁਣਦੇ ਹਾਂ ਖਬਰਾਂ ਪੜ੍ਹੀ ਜਾਂਦੇ ਹਾਂ ਇਹ ਕਿਸ ਕੈਟੇਗਰੀ 'ਚ ਆਉਂਦੀਆਂ ਨੇ ਇਹ ਨਿੰਦਾ 'ਚ ਆਉਂਦੀ ਹੈ ਅਧਿਆਤਮਕ ਪੱਖ ਤੋਂ ਧਾਰਮਿਕ ਪੱਖ ਤੋਂ ਔਰ ਇਹ ਕੀ ਅਸਰ ਕਰਦੀਆਂ ਨੇ ਇਹਦਾ ਕੀ ਮੰਤਵ ਕੀ ਹੈ ਕੀ ਲੋੜ ਕੀ ਹੈ ਇਹਦੇ ਬਾਰੇ ਇੱਕ ਬਹੁਤ ਹੀ ਬਰੀਕ ਲਕੀਰ ਖਿੱਚੀ ਜਾ ਸਕਦੀ ਹੈ ਕਿ ਕਿੱਥੋਂ ਰੁਕਣਾ ਜਾ ਕੇ ਅਤੇ ਲੀਕ ਦੇ ਉਸ ਪਾਰ ਕਿੱਥੋਂ ਇਹ ਸਾਰਾ ਕੁਛ ਅਨਐਥੀਕਲ ਹੋ ਜਾਂਦਾ ਹੈ ਜਿਹੜੀ ਖਬਰ ਹੈ ਖਬਰ ਦੇ ਸੋਮੇ ਕੀ ਆ ਆਪਾਂ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਨਵਾਂ ਕੌਨਸੈਪਟ ਨਹੀਂ ਹੈਗਾ ਖਬਰਾਂ ਦਾ ਜਾਂ ਜਾਣਕਾਰੀਆਂ ਅਸਲ ਦੇ ਵਿੱਚ ਜਾਣਕਾਰੀਆਂ ਆਦਾਨ ਪ੍ਰਦਾਨ ਕਰਨ ਦਾ ਆ ਕਿ ਇੱਕ ਕਮਿਊਨੀਕੇਸ਼ਨ ਬਣੀ ਰਹੇ ਪੁਰਾਤਨ ਸਮਿਆਂ ਤੋਂ ਰਾਜੇ ਮਹਾਰਾਜੇ ਇਹ ਕੰਮ ਕਰਦੇ ਰਹੇ ਨੇ ਉਹਨਾਂ ਨੇ ਬੰਦੇ ਰੱਖੇ ਹੁੰਦੇ ਸੀ ਢੋਲ ਦੇ ਨਾਲ ਜਾਂਦੇ ਹੁੰਦੇ ਸੀ ਫਿਰ ਪਰਚੇ ਪੜ੍ਹਦੇ ਹੁੰਦੇ ਸੀ ਵੀ ਆਹ ਹੁਕਮ ਜਿਹੜਾ ਆ ਰਾਜੇ ਨੇ ਦਿੱਤਾ ਉਹਦੇ ਦਰਬਾਰ ਤੋਂ ਆ ਰਿਹਾ ਔਰ ਸਾਰੇ ਹੀ ਰਾਜ ਦੇ ਵਿੱਚ ਢੋਲ ਘੁਮਾਇਆ ਜਾਂਦਾ ਸੀ, ਨਾਲ ਉਹ ਜਾਣਕਾਰੀਆਂ ਪੜ੍ਹੀਆਂ ਜਾਂਦੀਆਂ ਸੀ। ਕੋਈ ਵੀ ਅਹਿਮ ਫੈਸਲਾ ਹੁੰਦਾ ਸੀ ਪਹੁੰਚਾ ਦਿੱਤਾ ਜਾਂਦਾ ਸੀ। ਉਸੇ ਤਰ੍ਹਾਂ ਜਿਸ ਤਰ੍ਹਾਂ ਦਰਬਾਰ ਦੇ ਵਿੱਚੋਂ ਲਿਖ ਕੇ ਆਇਆ ਹੋਇਆ ਓਰਿਜਿਨਲ, ਇਹ ਮੈਥਡ ਸੀ ਜਾਣਕਾਰੀਆਂ ਦੇਣ ਦਾ। ਇਹੀ ਮੈਥਡ ਅੱਜ ਹੋਣਾ ਚਾਹੀਦਾ ਹੈ ਕਿ ਰਾਜ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਪੋਜ਼ਿਟਿਵ ਜਾਣਕਾਰੀਆਂ ਆ ਉਹ ਕਿੱਦਾਂ ਲੋਕਾਂ ਤੱਕ ਪਹੁੰਚਣ। ਜਿੱਦਾਂ ਮੰਨ ਲਓ ਹੁਣ ਕੋਵਿਡ ਹੀ ਚੱਲ ਰਿਹਾ, ਉਹਦੀ ਜਾਣਕਾਰੀ ਦੇਣੀ ਹੈ ਕਿ ਸਰਕਾਰ ਕੋਲ ਮੰਨ ਲਓ 800,000 ਟੀਕਾ ਆ ਗਿਆ ਅਤੇ ਉਹ ਟੀਕਾ ਲਵਾਉਣਾ ਚਾਹੁੰਦੇ ਨੇ ਕਿਸੇ ਇਲਾਕੇ ਦੇ ਵਿੱਚ, ਅਤੇ ਉਸ ਇਲਾਕੇ ਦੇ ਵਿੱਚ ਜਾਣਕਾਰੀ ਦੇਣੀ ਹੈ, ਉਹ ਇੱਕ ਜੈਨੂਅਨ ਫਲੋ ਆਫ ਇਨਫੋਰਮੇਸ਼ਨ ਹੈ। ਉਹ ਸਾਡਾ ਰਾਜ ਪਰਜਾ ਦਾ ਸੁਣਨਾ ਵੀ ਬਣਦਾ ਆ, ਹਰ ਬੰਦੇ ਨੂੰ ਸੁਣਨਾ ਬਣਦਾ, ਹਰ ਰਾਜੇ ਦਾ ਫਰਜ਼ ਹਰ ਘਰ ਪਹੁੰਚਾਉਣਾ ਬਣਦਾ ਆ। ਇਹ ਤਾਂ ਹੈਗੀ ਆ ਪੋਜ਼ਿਟਿਵ ਨਿਊਜ਼। ਇੱਕ ਫਿਰ ਉਹ ਤੋਂ ਬਾਅਦ ਜਿਹੜਾ ਰੁਝਾਨ ਚੱਲ ਪਿਆ ਉਹਦੇ ਉੱਤੇ ਟੀਕਾ ਟਿੱਪਣੀਆਂ ਕਰਨੀਆਂ, ਕਿ ਇੱਕ ਅਨਾਊਂਸਮੈਂਟ ਕੀਤੀ ਰਾਜੇ ਨੇ ਵੀ ਲੈ ਵੀ ਆਹ ਟੈਕਸ ਲੱਗੂਗਾ ਜਾਂ ਆਹ ਹੋਊਗਾ, ਅਤੇ ਉਹ ਤੋਂ ਬਾਅਦ ਫਿਰ ਟੀਕਾ ਟਿੱਪਣੀਆਂ ਲੱਗ ਪਈਆਂ, ਇਹ ਗਲਤ ਕਰਤਾ ਜੀ, ਇਸ ਤਰ੍ਹਾਂ ਕਰਤਾ ਜੀ, ਇਹ ਤਾਂ ਐਂ ਕਰਤਾ ਜੀ, ਉਹ ਤਾਂ ਉਹ ਕਰਤਾ ਜੀ। ਹੈਂ, ਉਹ ਜਿਹੜੀਆਂ ਟਿੱਪਣੀਆਂ ਵਿਚਾਲੇ ਬੰਦਿਆਂ ਦੀਆਂ, ਨਾ ਤਾਂ ਉਹ ਰਾਜੇ ਆ, ਨਾ ਉਹਨਾਂ ਕੋਲ ਅਥੋਰਿਟੀ ਹੈ, ਨਾ ਉਹ ਪਰਜਾ ਆ। ਉਹਨਾਂ ਨੇ ਆਪਣੀ ਉਹਦੇ ਵਿੱਚੋਂ ਜੋਬ ਕ੍ਰੀਏਟ ਕੀਤੀ ਹੈ, ਉਹਦੇ ਵਿੱਚੋਂ ਲਾਹਾ ਲੈ ਰਹੇ ਨੇ, ਅਤੇ ਉਹ ਤੋਂ ਬਾਅਦ ਤੁਹਾਨੂੰ ਪਤਾ ਕਿ ਯੈਲੋ ਜਰਨਲਿਜ਼ਮ ਪੈਦਾ ਹੁੰਦਾ ਆ, ਕਿੱਥੇ ਤੱਕ ਪਹੁੰਚਦਾ ਆ, ਫਿਰ ਉਹ ਘਟਦਾ ਗੱਲਾਂ, ਝੂਠ ਤੂਫਾਨ, ਅਤੇ ਫਿਰ ਉਹ ਬੰਬਾਰਡਮੈਂਟ ਹੋ ਰਹੀ ਆ ਅੱਜ ਕੱਲ੍ਹ ਜਾਣਕਾਰੀਆਂ ਦੀਆਂ, ਖਬਰਾਂ ਦੀਆਂ। ਹੁਣ ਮੰਨ ਲਓ ਓਲੰਪਿਕ ਚੱਲ ਰਹੀਆਂ ਨੇ, ਕਿਹੜਾ ਤਗਮਾ ਜਿੱਤਿਆ, ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਸਾਨੂੰ ਪਤਾ ਵੀ ਆ, ਸਾਡਾ ਇੰਟਰਸਟ ਹੈ, ਠੀਕ ਹੈ, ਸਾਡਾ ਉਹਦਾ ਇੰਟਰਸਟ ਹੈ। ਪਰ ਉਹ ਤੁਸੀਂ ਧਿਆਨ ਨਾਲ ਦੇਖੋ ਕਿ ਕਿੰਨੀ ਜਾਣਕਾਰੀ ਦੇ ਕੂੜੇ ਦੇ ਢੇਰ ਦੇ ਵਿੱਚੋਂ ਉਹ ਜਾਣਕਾਰੀਆਂ ਨਿਕਲਦੀਆਂ ਨੇ, ਕੱਢਣੀਆਂ ਪੈਂਦੀਆਂ ਨੇ, ਬਾਕੀ ਸਾਰਾ ਕੂੜ ਕਬਾੜ ਆਲੇ ਦੁਆਲੇ ਪਿਆ ਆ, ਉਹਦੇ ਵਿੱਚ ਅਸਲੀ ਇਨਫੋਰਮੇਸ਼ਨ ਕੀ ਹੈ ਇਹਦੇ ਬਾਰੇ ਵੀ ਕੋਈ ਪਤਾ ਨਹੀਂ। ਸੋ ਜਿਹੜੀਆਂ ਖਬਰਾਂ ਸੁਣਨੀਆਂ ਨਾ, ਕਈ ਵਾਰੀ ਇਹ ਇਹ ਅਡਿਕਟਿਵ ਹੋ ਜਾਂਦਾ, ਇਹ ਹੱਟੀਆਂ ਭੱਠੀਆਂ ਵਾਲੀਆਂ ਗੱਲਾਂ ਹੋ ਜਾਂਦੀਆਂ ਕਿ ਸ਼ਾਮ ਨੂੰ ਜਾਓ ਪਿੰਡ ਭੱਠੀ 'ਤੇ ਬੈਠ ਕੇ, ਹੱਟੀ 'ਤੇ ਬੈਠ ਕੇ ਉੱਥੇ ਸਾਰੀ ਚੁਗਲੀ, ਉਹਦੇ ਘਰ ਕੀ ਹੋ ਰਿਹਾ, ਉਹਦੇ ਘਰ ਕੀ ਹੋ ਰਿਹਾ, ਉਹਨੇ ਇੱਦਾਂ ਕਹਿਤਾ, ਉਹਨੇ ਉੱਦਾਂ ਕਹਿਤਾ, ਉਸ ਜਾਣਕਾਰੀ ਦਾ ਕਰਨਾ ਕੀ ਆ, ਕੀ ਅਚੀਵ ਕਰਨਾ ਆ। ਸੋ ਇਹ ਜਿਹੜੇ ਨੁਕਤੇ ਨੇ ਨਾ, ਇਹ ਕਈ ਵਾਰੀ ਕਾਫੀ ਪਰਸੈਂਟ ਜਿਹੜੇ 70-80% ਇਹ ਨਿੰਦਿਆ ਚੁਗਲੀ ਦੇ ਵਿੱਚ ਆ ਜਾਂਦੇ ਆ, ਸਾਡਾ ਕੰਨ ਰਸ ਬਣ ਜਾਂਦੇ ਆ, ਇਹ ਕੀ ਲੈਣਾ ਅਸੀਂ ਖਬਰਾਂ ਸੁਣ ਸੁਣ ਕੇ। ਸੋ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਇਤ ਬਾਰੇ, ਕਿਸੇ ਨੇ ਕਿਤੇ ਕੋਈ ਕ੍ਰਾਈਮ ਕੀਤਾ, ਉਹਨੂੰ ਉਹਦੀ ਸਜ਼ਾ ਮਿਲ ਗਈ, ਉਹ ਫੜ ਹੋ ਗਿਆ, ਕ੍ਰਾਈਮ ਕੀਤਾ, ਕਿਸੇ ਨੇ ਫੜ ਲਿਆ, ਕਿਸੇ ਦੀ ਸਜ਼ਾ ਹੋ ਗਈ, ਉਹ ਇੱਕ ਪ੍ਰੋਸੈਸ ਚੱਲ ਗਿਆ। ਇਸ ਤਰ੍ਹਾਂ ਕਿੰਨੇ ਹੁੰਦੇ ਨੇ, ਅਸੀਂ ਕੀ ਕਰਨਾ ਉਹਦੇ ਬਾਰੇ ਜਾਣ ਕੇ। ਜੇ ਤਾਂ ਅਧਿਆਤਮਕ ਰਾਹ 'ਤੇ ਜਾਣਾ ਆ, ਆਪਣੀ ਰੂਹ ਨੂੰ ਸਕੂਨ ਦੇਣਾ ਆ, ਤਾਂ ਸਾਨੂੰ ਇਹ ਤਿਆਗਣਾ ਪੈਣਾ ਆ। ਇੱਕ ਸਟੇਜ ਇਹ ਆਈ ਸੀ ਮੇਰੇ ਆਪਣੇ ਸਫ਼ਰ ਦੇ ਵਿੱਚ ਕਿ ਮੈਂ ਸਿਰਫ ਨਿਊਜ਼ ਦੇਖਦਾ ਸੀ ਵੈਦਰ ਵਾਸਤੇ, ਉਦੋਂ ਇੰਟਰਨੈੱਟ ਨਹੀਂ ਸੀ 98-90 ਦੇ ਵਿੱਚ, ਅਤੇ 7:30 ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ, ਅਤੇ ਮੈਂ ਖਬਰਾਂ ਦੇ ਐਂਡ ਦੇ ਵਿੱਚ ਸਿਰਫ ਨਿਊਜ਼ ਦੇ ਵੈਦਰ ਰਿਪੋਰਟ ਦੇਖਦਾ ਹੁੰਦਾ ਸੀ, ਦੈਟਸ ਇਟ। ਆਪਣੇ ਆਪ ਨੂੰ ਇੰਨਾ ਵਿਡਰੋਅ ਕਰਨਾ ਪੈਂਦਾ ਅਗਰ ਤੁਸੀਂ ਫੋਕਸ ਕਰਨਾ ਕਿਸੇ ਮਾਮਲੇ ਦੇ ਵਿੱਚ, ਇਹ ਤੋਂ ਵੀ ਜ਼ਿਆਦਾ ਕਰਨਾ ਪੈਂਦਾ। ਇਸੇ ਹੀ ਕਰਕੇ ਪੁਰਾਤਨ ਸਮਿਆਂ ਦੇ ਵਿੱਚ ਕੋਈ ਅਧਿਆਤਮ ਵੱਲ ਜਾਂਦਾ ਸੀ ਤਾਂ ਉਹ ਇਕਾਂਤ ਭਾਲਦਾ ਸੀ, ਇਕਾਂਤ ਜਗ੍ਹਾ ਜਿੱਥੇ ਕੋਈ ਐਕਟੀਵਿਟੀ ਨਾ ਹੁੰਦੀ ਹੋਵੇ, ਨੇਚਰ ਹੋਵੇ, ਮਿਨੀਮਮ ਡਿਸਟਰਬੈਂਸ ਹੋਵੇ, ਕਿਉਂਕਿ ਇਸ ਧਰਤੀ ਦੇ ਉੱਤੇ ਕਿੰਨੇ ਜੀਅ ਆ, 7 ਬਿਲੀਅਨ ਦੇ ਉੱਤੇ ਮਨੁੱਖਤਾ ਆ, ਬਾਕੀ ਹੋਰ ਜੀਅ ਕਿੰਨੇ ਆ। ਅਸੀਂ ਸਾਰਿਆਂ ਦੀ ਸਾਰ ਨਹੀਂ ਰੱਖ ਸਕਦੇ, ਜਿਨ ਸਾਰ ਰੱਖਣੀ ਆ ਉਹ ਰੱਖ ਰਿਹਾ ਹੈ। ਸੋ ਇਹ ਇੱਕ ਆਦਤ ਬਣ ਜਾਂਦੀ ਹੈ ਗੱਲਾਂ ਕਰਨ ਦੀ, ਗੱਲਾਂ ਸੁਣਨ ਦੀ, ਐਵੇਂ ਹੀ ਕਰੀ ਜਾਣੀਆਂ, ਐਵੇਂ ਸੁਣੀ ਜਾਣੀਆਂ, ਚਸਕਾ ਪੈ ਜਾਂਦਾ ਆ ਮੋੜਾਂ ਦੇ ਉੱਤੇ ਬਹਿ ਕੇ। ਇੰਡੀਆ ਤਾਂ ਇੱਦਾਂ ਹੁੰਦਾ ਹੈ, ਹੁਣ ਇੱਥੇ ਕੀ ਆ, ਇੱਥੇ ਹੱਥ 'ਚ ਫੋਨ ਬਣ ਫੜ ਗਏ ਨੇ, ਫੋਨ 'ਤੇ ਅਸੀਂ ਖਬਰਾਂ ਹੀ ਦੇਖੀ ਜਾਂਦੇ ਹਾਂ, ਅਸੀਂ ਕੀ ਹੋ ਗਿਆ ਜੀ ਉੱਥੇ। ਹੁਣ ਅਸਲ ਦੇ ਵਿੱਚ ਕੀ ਹੋ ਰਿਹਾ ਕਿ ਪਹਿਲਾਂ ਲੋਕ ਖਬਰਾਂ ਸਾਡੇ 'ਤੇ ਟੋਕਰੇ ਭਰ ਭਰ ਕੇ ਸਿੱਟਦੇ ਹੁੰਦੇ ਸੀ, ਹੁਣ ਅਸੀਂ ਇੰਨੇ ਆਦੀ ਹੋ ਗਏ ਹਾਂ, ਇੰਨੇ ਆਲਸੀ ਹੋ ਗਏ ਹਾਂ ਕਿ ਬਾਕੀ ਅਸੀਂ ਸਾਰੇ ਕੰਮ ਛੱਡਤੇ। ਅਸੀਂ ਤੁਰਨਾ ਫਿਰਨਾ ਛੱਡਤਾ, ਸੈਰਾਂ ਕਰਨੀਆਂ ਛੱਡਤੀਆਂ, ਅਸੀਂ ਥਾਂ ਦੇਖਣੇ ਛੱਡਤੇ, ਲੋਕਾਂ ਨਾਲ ਗੱਲਾਂ ਕਰਨੀਆਂ ਛੱਡਤੀਆਂ, ਲੋਕਾਂ ਦੇ ਨਾਲ ਹੱਸਣਾ ਖੇਡਣਾ ਛੱਡਤਾ, ਗੁਰਦੁਆਰੇ ਜਾਣਾ ਵੀ ਛੱਡਤਾ, ਆਪਣਾ ਪਾਠ ਪੂਜਾ ਵੀ ਛੱਡਤਾ, ਅਤੇ ਹੁਣ ਅਸੀਂ ਆਪ ਭੱਜਦੇ ਫਿਰਦੇ ਹਾਂ ਖਬਰਾਂ ਲੱਭਦੇ ਲੱਭਦੇ ਵੀ ਸਾਨੂੰ ਕੋਈ ਨਵੀਂ ਖਬਰ ਕੀ ਆ। ਬਈ ਉਹ ਸਿੱਧੂ ਨੇ ਕੀ ਕਰਤਾ, ਉਹਨੇ ਕੀ ਕਰਤਾ, ਉਹਨੇ ਕੀ ਕਰਤਾ, ਅਸੀਂ ਹੁਣ ਆਪ ਲੱਭਦੇ ਹਾਂ, ਅਸੀਂ ਇੰਨੇ ਅਡਿਕਟਡ ਹੋ ਗਏ ਹਾਂ। ਇਸ ਤੋਂ ਨਿਜਾਤ ਪਾਉਣੀ ਚਾਹੀਦੀ ਆ, ਇਸ ਤੋਂ ਆਪਣੇ ਆਪ ਨੂੰ ਘਟਾਉਣਾ ਚਾਹੀਦਾ ਆ। ਅਤੇ ਨਾ ਹੀ ਬਹੁਤੀ ਉਸਤਤ ਕਰਨੀ ਚਾਹੀਦੀ ਹੈ, ਨਾ ਹੀ ਨਿੰਦਾ ਕਰਨੀ ਚਾਹੀਦੀ। ਨਿੰਦਿਆ ਜੇ ਕਲਾਸ ਦੇ ਵਿੱਚ ਆ ਜਾਂਦਾ, ਉਸਤਤ ਵੀ ਆ ਜਾਂਦੀ ਇਹਦੇ ਵਿੱਚ। ਹੁਣ ਗੁਰਬਾਣੀ ਤਾਂ ਇਹ ਕਹਿੰਦੀ ਆ, ਅਧਿਆਤਮ ਤਾਂ ਇਹ ਕਹਿੰਦਾ ਆ ਕਿ ਅਗਰ ਤੁਸੀਂ ਸਕੂਨ ਪਾਉਣਾ ਆ, ਸ਼ਾਂਤੀ ਚਾਹੀਦੀ ਆ ਤੁਹਾਨੂੰ, ਤਾਂ ਰਾਤ ਨੂੰ ਅਸੀਂ ਰਹਿ ਰਾਸ ਸਾਹਿਬ ਕਰਨੀ ਆ, ਕੀਰਤਨ ਸੋਹਲੇ ਦਾ ਪਾਠ ਕਰਨਾ ਆ, ਫਿਰ ਸੌਣਾ ਆ। ਪਰ ਅਸੀਂ ਕੀ ਕਰ ਰਹੇ ਹਾਂ, ਅਸੀਂ ਜਦ ਤੱਕ ਫੋਨ ਦੀ ਬੈਟਰੀ, ਤਾਂ ਵੈਸੇ ਅੱਜ ਕੱਲ੍ਹ ਚਾਰਜ 'ਤੇ ਲਾਈ ਹੁੰਦੀ, ਜਦ ਤੱਕ ਸਾਡੀ ਬੈਟਰੀ ਡਾਊਨ ਨਾ ਹੋ ਜਾਵੇ ਨਾ, ਫੋਨ ਡਿੱਗ ਨਾ ਪਵੇ ਹੱਥੋਂ, ਮੰਜੇ 'ਤੇ ਪਏ ਪਏ, ਉਦ ਤੱਕ ਅਸੀਂ ਸੌਂਦੇ ਨਹੀਂ। ਅਤੇ ਗੁਰਬਾਣੀ ਇਸ ਤੋਂ ਬਿਲਕੁਲ ਉਲਟ ਕਹਿੰਦੀ ਆ, ਰਾਤੇ ਕੀ ਨਿੰਦਾ ਕਰੇ ਐਸਾ ਕੱਲ ਮੈਂ ਡੀਠਾ। ਜਿਹੋ ਜਿਹਾ ਅਸੀਂ ਰਾਤ ਨੂੰ ਬੈਠ ਕੇ ਗੱਲਾਂ ਕਰਨੀਆਂ ਨੇ ਨਾ, ਤਰਕਾਲ ਸਾਂਝੀ ਸੌਣ ਵੇਲੇ, ਉਹੋ ਜਿਹਾ ਹੀ ਕੱਲ੍ਹ ਨੂੰ ਹੋਣਾ ਆ। ਜੇ ਅਸੀਂ ਪਾਠ ਪੂਜਾ ਕਰਾਂਗੇ, ਅਧਿਆਤਮ ਕਰਾਂਗੇ, ਘਰ ਦੇ ਵਿੱਚ ਕੀਰਤਨ ਚੱਲ ਰਿਹਾ ਆ, ਸਹਿਜ ਨਾਲ ਅਸੀਂ ਸੁਣਨੇ ਹਾਂ, ਅਸੀਂ ਪਰਮਾਤਮਾ ਦੀ ਸਿਫਤ ਕਰਦੇ ਹਾਂ, ਤਾਂ ਕੱਲ੍ਹ ਦਾ ਦਿਨ ਵੀ ਆਨੰਦਮਈ ਹੋਏਗਾ। ਜੇ ਅਸੀਂ ਰਾਤ ਨੂੰ ਕਲੇਸ਼ ਕਰ ਰਹੇ ਹਾਂ, ਕਿਸੇ ਦੀ ਨਿੰਦਾ ਕਰੀ ਜਾ ਰਹੇ ਹਾਂ, ਚੁਗਲੀਆਂ ਕਰੀ ਜਾ ਰਹੇ ਹਾਂ ਬੈਠ ਕੇ, ਤਾਂ ਕੱਲ੍ਹ ਦਾ ਦਿਨ ਵੀ ਫਿਰ ਕਲੇਸ਼ ਦੇ ਵਿੱਚ ਹੀ ਨਿਕਲਣਾ। ਰਾਤੇ ਕੀ ਨਿੰਦਾ ਕਰੇ ਐਸਾ ਕੱਲ੍ਹ ਮੈਂ ਡੀਠਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਫਰਮਾਨ ਕੀਤਾ। ਸੋ ਇਹ ਵਰਤਾਰਾ ਜਿਹੜਾ ਆ, ਇਹ ਵਰਤ ਰਿਹਾ ਆ। ਖਬਰਾਂ ਵੀ 70-80% ਜਿਹੜੀਆਂ ਨੇ ਉਹ ਨਿੰਦਾ ਦੇ ਵਿੱਚ ਹੀ ਅੱਜ ਕੱਲ੍ਹ ਆ ਰਹੀਆਂ ਨੇ। ਖਬਰਾਂ ਦੇ ਵਿੱਚ ਵੀ ਆਪਾਂ ਨੂੰ ਦੇਖਣਾ ਪੈਣਾ ਕਿ ਖਬਰ ਕਿਹੜੀ ਹੈ ਅਤੇ ਨਿੰਦਾ ਕਿਹੜੀ ਹੈ। ਜਿਸ ਤਰ੍ਹਾਂ ਖਬਰ ਇਹ ਹੈ ਕਿ ਰਾਤੀ ਇੰਡੀਆ ਨੇ ਗੋਲਡ ਮੈਡਲ ਜਿੱਤਿਆ, ਬਸ ਇੰਨੀ ਖਬਰ ਹੈ। ਇਹ ਖਬਰ ਹੈ ਕਿ ਕਿੰਨੇ ਕੇਸ ਹੋ ਗਏ ਆ ਕੋਵਿਡ ਦੇ ਔਰ ਕੀ ਹਾਲਾਤ ਨੇ, ਇਹ ਇੰਨਾ ਸਾਨੂੰ ਸਤਰਕ ਰਹਿਣਾ ਚਾਹੀਦਾ ਆਸ ਪਾਸ ਦੇ ਲਈ। ਬੜਾ ਫਿਲਟਰ ਕਰਕੇ ਖਬਰ ਦੇਖਣੀ ਔਰ ਚਾਹੀਦੀ, ਆਪਣੇ ਆਪ 'ਤੇ ਫਿਲਟਰ ਲਾਈਏ, ਔਰ ਸੋਰਸਿਸ ਲੱਭੀਏ ਜਿਹੜੇ ਜੈਨੂਅਨਲੀ ਖਬਰਾਂ ਦੇ ਰਹੇ ਨੇ। ਸੋ ਇਹ ਸੀ ਅੱਜ ਦਾ ਵਿਚਾਰ। ਕਾਫੀ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਅਤੇ ਤੁਸੀਂ ਵੀ ਸਾਡੇ ਨਾਲ ਜੁੜੋ, ਜਿਹੜੇ ਹੋਰ ਮਿੱਤਰ ਪਿਆਰੇ ਵੀ ਅੱਜ ਸੰਡੇ ਨੂੰ ਪ੍ਰੋਗਰਾਮ ਸੁਣ ਰਹੇ ਨੇ। ਅਤੇ ਗਿਆਨੀ ਜੀ ਵੀ ਆਉਂਦੇ ਹੋਣਗੇ ਪ੍ਰੋਗਰਾਮ, ਉਹ ਵੀ ਸੁਣਦੇ ਹੁੰਦੇ ਆ, ਅਤੇ ਮੈਂ ਉਹਨਾਂ ਨੂੰ ਹੁਣ ਫੋਨ ਕਰਕੇ ਕੋਈ ਕਨਫਰਮ ਵੀ ਕਰਦਾ ਹਾਂ। ਪਰ ਅੱਜ ਜਿਹੜਾ ਗੀਤ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਤੁਣਕਾ ਤੁਣਕਾ ਫਿਲਮ ਆ ਰਹੀ ਹੈ, ਬੜੀ ਜ਼ਬਰਦਸਤ ਫਿਲਮ ਹੈ, ਅਤੇ ਉਸ ਦੇ ਵਿੱਚੋਂ ਕੱਲ੍ਹ ਵੀ ਇੱਕ ਗੀਤ ਸੁਣਿਆ ਸੀ, ਬਹੁਤ ਸੋਹਣਾ ਗੀਤ ਸੀ ਹਰਦੀਪ ਗਰੇਵਾਲ ਦਾ। ਅੱਜ ਤੁਹਾਨੂੰ ਪ੍ਰਭ ਗਿੱਲ ਦਾ ਗੀਤ ਸੁਣਾਉਂਦੇ ਹਾਂ, ਇਹ ਵੀ ਇੱਕ ਰੋਮੈਂਟਿਕ ਜਿਹਾ ਗੀਤ ਹੈ, ਸ਼ੁਰੂ ਦੇ ਵਿੱਚ ਹੀ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਉਸ ਤੋਂ ਬਾਅਦ ਇੱਕ ਹਿੰਦੀ ਰੋਮੈਂਟਿਕ ਗੀਤ ਵੀ ਸੁਣਾਂਗੇ ਗੋਬਰਮ ਵਾਲਿਆਂ ਲਈ, ਅਤੇ ਗੀਤ ਦੇ ਉਸ ਪਾਰ ਫਿਰ ਮੌਸਮ ਦੀ ਜਾਣਕਾਰੀ ਅਤੇ ਸੁਨੇਹ।
ਲੱਗਦਾ ਕਿ ਸਾ ਮੇਰੇ ਰੁਕ ਗਏ ਤੇ ਦੁਨੀਆ ਵੀ ਥੰਮ ਜੀ ਗਈ, ਕਿਉਂ ਏਦਾਂ ਲੱਗਦਾ ਕਿ ਬੁਲੀਆਂ ਤੇ ਹਾਸੇ ਪਰ ਅੱਖ ਮੇਰੀ ਨਮ ਹੋ ਗਈ, ਕੋਈ ਸਮਝਾਵੇ ਰਸਤਾ ਦਿਖਾਵੇ ਮੈਨੂੰ ਲੱਗੇ ਮੈਂ ਤਾਂ ਕੰਮ ਤੋਂ ਗਈ, ਕਿਉਂ ਏਦਾਂ ਲੱਗਦਾ ਕਿ ਸਾ ਮੇਰੇ ਰੁਕ ਗਏ ਤੇ ਵੀ ਸਮਝੀ ਗਈ, ਬਸ ਤੇਰਾ ਨਾਮ ਹੈ ਤੇਰਾ ਪੈਗਾਮ ਹੈ ਮੇਰੇ ਪੂਰੇ ਦਿਨ ਵਿੱਚ ਤੂੰ ਹੀ ਸੁਬਹ ਸ਼ਾਮ ਹੈ, ਬਸ ਤੇਰਾ ਨਾਮ ਹੈ ਤੇਰਾ ਪੈਗਾਮ ਹੈ ਮੇਰੇ ਪੂਰੇ ਦਿਨ ਵਿੱਚ ਤੂੰ ਹੀ ਸੁਬਹ ਸ਼ਾਮ ਹੈ, ਤੂੰ ਅੱਖੀਏ ਨਸ਼ਿਆਈ ਕਿਉਂ ਚਾਲ ਬਹਿਕੀ ਜੀ ਬਿਨ ਪੀਤੇ ਰਮ ਹੋ ਗਈ ਕਿਉਂ ਏਦਾਂ ਲੱਗਦਾ ਕਿ ਸਾਵੇਰੇ ਰੁਕ ਗਏ ਤੇ ਦੁਨੀਆ ਵੀ ਥੰਜੀ ਗਈ ਕੋਈ ਸਮਝਾਵੇ ਰਸਤਾ ਦਿਖਾਵੇ ਮੈਨੂੰ ਲੱਗੇ ਮੈਂ ਤਾਂ ਕੰਮ ਤੋਂ ਗਈ ਚੁੱਪ ਬਹਿਣਾ ਔਖਾ ਲੱਗਦਾ ਦੂਰੀ ਨੂੰ ਸਹਿਣਾ ਤੇਰੇ ਨਾਲ ਰਹਿਣਾ ਪਰ ਚੁੱਪ ਬਹਿਣਾ ਔਖਾ ਲੱਗਦਾ ਦੂਰੀ ਨੂੰ ਸਹਿਣਾ ਪੜ੍ਹਨਾ ਵੀ ਛੱਡ ਗਈ ਤੇ ਲਿਖਣਾ ਵੀ ਭੁੱਲ ਗਈ ਮੈਂ ਕਮੜੀ ਇਕਦਮ ਹੋ ਗਈ ਕਿਉਂ ਏਦਾਂ ਲੱਗਦਾ ਕਿ ਸਾਵੇਰ ਰੁਕ ਗਏ ਤੇ ਦੁਨੀਆ ਵੀ ਗਈ ਕਿਉਂ ਏਦਾਂ ਲੱਗਦਾ ਕਿ ਬੁਲੀਆਂ ਤੇ ਹਾਸੇ ਪਰ ਅੱਖ ਮੇਰੀ ਨਮ ਹੋ ਗਈ
ਜੀ ਸੋਹਣੀ ਬਣ ਕੇ ਆ ਰਹੀ ਹੈ ਗੀਤਾਂ ਦੀ ਵੀ ਔਰ ਦੋ ਗੀਤ ਸਾਡੇ ਕੋਲ ਇਸ ਫਿਲਮ ਦੇ ਪਹੁੰਚੇ ਨੇ ਜ਼ਰੂਰ ਦੇਖਣੀ ਹੋਰ ਵੀ ਫਿਲਮਾਂ ਆ ਰਹੀਆਂ ਨੇ ਪੁਆੜਾ ਸ਼ਾਇਦ ਫਿਲਮ ਆ ਰਹੀ ਹੈ ਅਤੇ ਉਹਦੇ ਬਾਰੇ ਵੀ ਹੁਣ ਆਪਾਂ ਤੁਸੀਂ ਜਾਣਕਾਰੀਆਂ ਲਉਂਗੇ ਹਰਮਨ ਰੇਡੀਓ ਦੇ ਉੱਤੇ ਸੋ ਪਿਆਰੇ ਉਹ ਸੱਜਣ ਮਿੱਤਰ ਜੁੜ ਰਹੇ ਨੇ ਪਰ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਸਾਂਝੀ ਕਰ ਲਈਏ ਆਸਟ੍ਰੇਲੀਆ ਦੇ ਵਿੱਚ ਅੱਜ ਕੇਨਸ ਦੇ ਵਿੱਚ 26 ਡਿਗਰੀ ਤਾਪਮਾਨ ਰਹੇਗਾ ਹਲਕਾ ਮੀਂਹ ਬ੍ਰਿਸਬਨ ਦੇ ਵਿੱਚ 23 ਡਿਗਰੀ ਹਲਕੇ ਬੱਦਲ ਕੌਫ ਸਰਵਰ ਦੇ ਵਿੱਚ ਹੁਣ ਪਹਿਲਾਂ ਦਿਨ ਬੜਾ ਸੋਹਣਾ ਚੜਿਆ ਸੀ ਹੁਣ ਬੱਦਲ ਆ ਗਏ ਨੇ ਅਤੇ ਸ਼ਾਵਰ ਦੱਸਿਆ ਗਿਆ ਹਲਕਾ ਜਿਹਾ 20 ਡਿਗਰੀ ਤਾਪਮਾਨ ਸਿਡਨੀ ਦੇ ਵਿੱਚ ਵੀ ਇਸੇ ਤਰ੍ਹਾਂ 17 ਕੋਰਾ ਕੈਨਬਰਾ ਦੇ ਵਿੱਚ 0 ਤੋਂ 14 ਮੈਲਬਨ ਦੇ ਵਿੱਚ ਹਲਕੇ ਬੱਦਲ 16 ਡਿਗਰੀ ਇਸੇ ਤਰ੍ਹਾਂ 17 ਡਿਗਰੀ ਐਡਲੇਡ ਦੇ ਵਿੱਚ ਪਰਥ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 20 ਡਿਗਰੀ ਔਰ ਹਲਕੇ ਬੱਦਲ ਡਾਰਵਿਨ ਦੇ ਵਿੱਚ 32 ਡਿਗਰੀ ਕੋਰੇ ਨਾਲ ਸ਼ੁਰੂਆਤ ਹੋਈ ਹੈ ਐਲਿਸ ਸਪ੍ਰਿੰਗ ਦੇ ਵਿੱਚ 2 ਤੋਂ ਲੈ ਕੇ 22 ਡਿਗਰੀ ਤਾਪਮਾਨ ਹੈ 29 ਡਿਗਰੀ ਅੱਜ ਇਸ ਵੇਲੇ ਸਿਡਨੀ ਦੇ ਵਿੱਚ ਹੈ ਔਰ ਦਿਨਾਂ ਨੂੰ ਗਰਜ ਨਾਲ ਸੋਰੀ ਸਿਡਨੀ ਨਹੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਾਫੀ ਚਾਹੁੰਦਾ 34 ਡਿਗਰੀ ਅੱਜ ਦਿਨਾਂ ਨੂੰ ਗਰਜ ਨਾਲ ਛਿੱਟਾਂ ਪੈਣਗੀਆਂ ਇਹ ਸੀ ਮੌਸਮ ਦੀ ਜਾਣਕਾਰੀ ਖਬਰਾਂ ਦੇ ਵਿੱਚ 319 ਕੇਸ ਨਿਊ ਸਾਊਥ ਵੇਲਸ ਦੇ ਵਿੱਚ ਰਿਕਾਰਡ ਕੀਤੇ ਗਏ ਨੇ ਵਿਕਟੋਰੀਆ ਦੇ ਵਿੱਚ 29 ਔਰ ਕੁਈਨਜ਼ਲੈਂਡ ਦੇ ਵਿੱਚ 13 ਲੋਕਡਾਊਨ ਜਾਰੀ ਰਹਿਣਗੇ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਇੱਕ ਇੱਕ ਹਫ਼ਤਾ ਹੋਰ ਕੁਈਨਜ਼ਲੈਂਡ ਦੇ ਵਿੱਚ ਸ਼ਾਇਦ ਅੱਜ ਜਾਂ ਕੱਲ੍ਹ ਇਹ ਚੱਕਣ ਦੀ ਪੂਰੀ ਉਮੀਦ ਸੀ ਲੋਕਡਾਊਨ ਪਰ ਜਿਸ ਤਰ੍ਹਾਂ ਨਾਲ ਕੇਸ ਵੱਧ ਰਹੇ ਨੇ ਅਤੇ ਉਹ ਲੋਕਡਾਊਨ ਸ਼ਾਇਦ ਜਾਰੀ ਰੱਖਣਗੇ 13 ਨਵੇਂ ਕੇਸ ਵਿਕਟੋਰੀਆ 'ਚ ਆਏ ਨੇ ਅਤੇ ਇਹ ਤਿੰਨੇ ਸਟੇਟਾਂ ਦੇ ਵਿੱਚ ਇਹ ਫੈਲ ਰਿਹਾ ਸੋ ਆਪਣਾ ਖਿਆਲ ਰੱਖਣਾ ਜੀ ਜਿਸ ਤਰ੍ਹਾਂ ਡਾਇਰੈਕਸ਼ਨਸ ਨੇ ਉਸ ਤਰ੍ਹਾਂ ਜ਼ਰੂਰ ਫੋਲੋ ਕਰਨੀਆਂ ਨਿਊ ਸਾਊਥ ਵੇਲਸ ਦੇ ਵਿੱਚ ਜਿਹੜਾ ਡੈਥ ਟੋਲ ਹੈ ਜਾਂ ਮੌਤਾਂ ਦੀ ਗਿਣਤੀ ਆ ਉਹ 84 ਪਹੁੰਚ ਗਈ ਆ ਜਦੋਂ ਕਿ ਕੇਸਾਂ ਦੀ ਗਿਣਤੀ ਜਿਹੜੀ 300 ਤੋਂ ਉੱਤੇ ਡੇਲੀ ਹੋ ਚੁੱਕੀ ਆ ਇਹ ਸੀ ਖਬਰਾਂ ਕੋਵਿਡ ਦੇ ਨਾਲ ਸੰਬੰਧਿਤ ਉੱਧਰ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਅਫਗਾਨਿਸਤਾਨ ਗੌਰਮੈਂਟ ਦੇ ਪ੍ਰੈਸ ਆਫਿਸ ਦੇ ਉੱਤੇ ਹਮਲਾ ਕਰਕੇ ਉਹਨਾਂ ਦਾ ਜਿਹੜਾ ਹੈੱਡ ਹੈ ਚੀਫ ਹੈ ਉਸ ਨੂੰ ਹਲਾਕ ਕੀਤਾ ਜੋ ਕਿ ਮਸਜਿਦ ਤੋਂ ਨਮਾਜ਼ ਪੜ੍ਹ ਕੇ ਜਾ ਰਹੇ ਸਨ ਅਤੇ ਇਹ ਲੜਾਈ ਬੜੀ ਘਮਸਾਨ ਚੱਲ ਰਹੀ ਹੈ ਅਫਗਾਨਿਸਤਾਨ ਦੇ ਵਿੱਚ ਕਿਸ ਤਰ੍ਹਾਂ ਚੱਲ ਰਹੀ ਹੈ ਕੀ ਚੱਲ ਰਹੀ ਹੈ ਕੌਣ ਕਿਹੜੇ ਪਾਸੇ ਹੈ ਕੋਈ ਪਤਾ ਨਹੀਂ ਲੱਗ ਰਿਹਾ ਅਤੇ ਕੁਛ ਸੁਨੇਹੇ ਜਿਹੜੇ ਸਵੇਰ ਦੇ ਸਾਡੇ ਤੱਕ ਪਹੁੰਚੇ ਨੇ ਵਰਿੰਦਰ ਇੰਗਲੈਂਡ ਤੋਂ ਜੁੜੇ ਸਨ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਸਨ ਅਤੇ ਕਹਿੰਦੇ ਕਿ ਹਮੇਸ਼ਾ ਦੀ ਤਰ੍ਹਾਂ ਪੋਡਕਾਸਟ ਦੇ ਵਿੱਚ ਸੁਣਾਂਗੇ ਬਹੁਤ ਸਾਰੇ ਸੱਜਣ ਮਿੱਤਰ ਟਰੱਕ ਚਲਾਉਂਦੇ ਨੇ ਡਰਾਈਵਿੰਗ ਕਰਦੇ ਨੇ ਅਤੇ ਉਹ ਆਪਣੇ ਲੰਮੇ ਰੂਟ ਦੇ ਉੱਤੇ ਫਿਰ ਉਹਨਾਂ ਨੂੰ ਪਤਾ ਹੁੰਦਾ ਕਿ 2-3 ਘੰਟੇ ਡਰਾਈਵ ਕਰਨਾ ਹੈ ਤਾਂ ਪ੍ਰੋਗਰਾਮ ਲਾਉਂਦੇ ਨੇ ਸੁਣਦੇ ਨੇ ਜੀ ਆਇਆਂ ਨੂੰ ਸਾਰੇ ਪੋਡਕਾਸਟ ਡਰਾਈਵਰਾਂ ਦਾ ਇਕਬਾਲ ਪੈਣੀਵਾਲ ਵੀ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬੰਡਾ ਵਰਗ ਤੋਂ ਜੀ ਆਇਆਂ ਨੂੰ। ਸੁਖਵਿੰਦਰ ਸੰਧ ਭਾਅ ਜੀ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਰਾਜੀ ਖੁਸ਼ੀ ਅਤੇ ਗੁਰਵੀਰ ਸਿੰਘ ਹਾਰਵੀ ਵੇ ਕੁਈਨਜ਼ਲੈਂਡ ਤੋਂ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਸੋਹਣਾ ਵਿਚਾਰ ਜੀ। ਜੋਗਿੰਦਰ ਸਿੰਘ ਸੋਹੀ ਭਾਅ ਜੀ ਕੀ ਹਾਲ ਚਾਲ ਹੈ? ਭਾਅ ਜੀ ਠੀਕ ਠਾਕ ਹੋ? ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਗੁੱਡ ਵਿਚਾਰ। ਅਤੇ ਚਲੋ ਵਿਚਾਰਾਂ ਦੀ ਗੱਲ ਕਰਦੇ ਹਾਂ। ਅਤੇ ਕੱਲ੍ਹ ਮੈਂ ਇੱਕ ਫੋਟੋ ਪਾਈ ਸੀ, ਵੈਸੇ ਤਾਂ ਮੈਂ ਸੰਡੇ ਨੂੰ ਕੇਸ ਨਾਲ ਆਉਂਦਾ, ਕੱਲ੍ਹ ਧੁੱਪ ਖਿੜੀ ਹੋਈ ਸੀ, ਮੈਂ ਕਿਹਾ ਚਲੋ ਅੱਜ ਇਹ ਕਾਰਜ ਪੂਰਾ ਕਰ ਲਈਏ। ਅਤੇ ਬੈਠੇ ਬੈਠੇ ਯਾਦ ਆਇਆ ਕਿ ਕੇਸਾਂ ਦਾ ਦੇਖਿਆ ਰੰਗ ਚਿੱਟਾ ਹੋ ਰਿਹਾ, ਧੌਲੇ ਆ ਰਹੇ ਨੇ। ਅਤੇ ਹਰਿੰਦਰ ਸਿੰਘ ਮਹਿਬੂਬ ਹੋਣਾ ਦੀ ਇੱਕ ਸ਼ਾਹਕਾਰ ਰਚਨਾ ਯਾਦ ਆ ਗਈ। ਪਿਛਲੇ ਹੀ ਦੋ ਤਿੰਨ ਹਫ਼ਤੇ ਪਹਿਲਾਂ ਮੈਂ ਪੜ੍ਹ ਰਿਹਾ ਸੀ ਦੁਬਾਰਾ, ਅਤੇ ਉਹਦੇ ਵਿੱਚ ਇੱਕ ਸਿਰਲੇਖ ਸੀ, ਦੋ ਦੀਵਾਨੇ। ਇਹ ਦੀਵਾਨਿਆਂ ਦੀ ਗੱਲ ਯਾਦ ਆ ਗਈ ਅਤੇ ਮੇਰੇ ਦਿਮਾਗ ਦੇ ਵਿੱਚ ਇਹੀ ਆਇਆ ਕਿ ਇੱਕ ਫਿਲਮ ਆਈ ਸੀ ਦੀਵਾਨਾ, ਸ਼ਾਹਰੁਖ ਖਾਨ ਦੀ। ਉਹ ਕੁੜੀਆਂ ਮੁੰਡਿਆਂ ਦੀ ਫਿਲਮ ਸੀ, ਆਪਾਂ ਉਦੋਂ ਟੀਨੇਜਰ ਸੀਗੇ, ਸਕੂਲਾਂ ਕਾਲਜਾਂ 'ਚ ਪੜ੍ਹਦੇ ਸੀ। ਅਤੇ ਸਾਨੂੰ ਤਾਂ ਇਹੀ ਪਤਾ ਹੁੰਦਾ ਸੀ ਵੀ ਜਿਹੜਾ ਦੀਵਾਨਾ ਆ ਉਹ ਕੁੜੀਆਂ ਮੁੰਡਿਆਂ ਦੇ ਪਿੱਛੇ ਹੀ ਦੀਵਾਨੇ ਹੋਏ ਜਾਂਦਾ, ਹੋਰ ਨਹੀਂ ਹੋ ਸਕਦਾ। ਪਰ ਜਦੋਂ ਮੈਂ ਇਹ ਸਿਰਲੇਖ ਪੜ੍ਹਿਆ, ਉਦੋਂ ਜਦੋਂ ਮੈਂ ਪਹਿਲੀ ਵਾਰੀ ਕਿਤਾਬ ਪੜ੍ਹੀ ਸੀ, ਤਾਂ ਮੈਨੂੰ ਸਮਝ ਆਈ ਕਿ ਦੀਵਾਨਾ ਇੱਕ ਪੂਰਾ, ਜਿਸ ਤਰ੍ਹਾਂ ਦਾਸ ਹੈ, ਭਗਤ ਹੈ, ਜਿਸ ਤਰ੍ਹਾਂ ਵੈਸ਼ਨੂ ਹੈ, ਜਿਸ ਤਰ੍ਹਾਂ ਜਤੀ ਹੈ, ਸਤੀ ਹੈ, ਸੰਤੋਖੀ ਹੈ, ਇਸ ਤਰ੍ਹਾਂ ਦੀਵਾਨੇ ਵੀ ਨੇ, ਰੱਬ ਦੇ ਦੀਵਾਨੇ। ਕਿਉਂ ਜਿਹਨੂੰ ਕਹਿੰਦੇ ਕਿ ਪਾਗਲ ਹੋਏ ਫਿਰਦੇ ਨੇ ਰੱਬ ਦੇ ਪਿੱਛੇ, ਪਰਮਾਤਮਾ ਦੇ ਪਿੱਛੇ, ਅਧਿਆਤਮ ਦੇ ਪਿੱਛੇ। ਉਹ ਵੀ ਇੱਕ ਸੰਪਰਦਾ ਸਮਝ ਲਓ ਜਾਂ ਟਾਈਪ ਹੈ ਜਿਹੜੀ ਮਤਲਬ ਆਈ ਸੀਗੀ। ਸੋ ਉਹ ਦੀਵਾਨੇ ਵੀ ਰੱਬ ਦਾ ਨਾਂ ਹੀ ਲੈਂਦੇ ਸੀ, ਪਾਗਲਾਂ ਮੰਗਰ, ਮਤਲਬ ਪਿੱਛੇ ਜਿੱਦਾਂ ਦੀਵਾਨੇ ਹੁੰਦੇ ਹੀ ਆ ਫਿਲਮਾਂ ਦੇ ਵਿੱਚ, ਇੱਦਾਂ ਹੀ ਰੱਬ ਦੇ ਹੋਏ ਸੀ। ਸੋ ਉਹਦੀ ਇੱਕ ਕਵਿਤਾ ਲਿਖੀ ਸੀਗੀ ਹਰਿੰਦਰ ਸਿੰਘ ਮਹਿਬੂਬ ਨੇ, ਦੋ ਦੀਵਾਨਿਆਂ ਦੀ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲੱਖੀ ਜੰਗਲ ਵਿਖੇ ਹੋਈ ਵਾਰਤਾਲਾਪ। ਸੋ ਲੱਖੀ ਜੰਗਲ ਹੋਇਆ ਇੱਕ ਹੈਗਾ ਹੁਣ ਵੀ, ਅਤੇ ਉਸ ਦੇ ਵਿੱਚ ਜਦੋਂ ਗੁਰੂ ਪਾਤਸ਼ਾਹ ਗਏ ਤਾਂ ਦੋ ਦੀਵਾਨੇ ਉਹਨਾਂ ਨਾਲ ਗੱਲਾਂ ਕਰਦੇ ਨੇ। ਕੱਚਾ ਕੋਠਾ ਵਿੱਚ ਵਸਦਾ ਜਾਨੀ, ਸਦਾ ਨਾ ਮਾਪੇ ਨਿੱਤ ਨਹੀਂ ਜਵਾਨੀ, ਚੱਲਣਾ ਅੱਗੇ ਕਿਉਂ ਪਇਓ ਗਮਾਨੀ, ਹੁਣ ਹੋਊ ਸਿਆਣਾ ਨਹੀਂ ਪੁੱਗੂ ਨਦਾਨੀ। ਸੋ ਦੋ ਦੀਵਾਨੇ ਗੱਲਾਂ ਕਰਦੇ ਨੇ ਮਹਾਰਾਜ ਦੇ ਨਾਲ, ਉਹਨਾਂ ਨੂੰ ਆਪਸ ਦੇ ਵਿੱਚ, ਅਤੇ ਮਹਾਰਾਜ ਉਹਨਾਂ ਨੂੰ ਜਵਾਬ ਦਿੰਦੇ ਨੇ, ਲੱਖੀ ਜੰਗਲ ਨੂੰ ਵਰ ਦਿੰਦੇ ਨੇ। ਦੇਖੋ ਮੈਂ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਜਿਹੜੀਆਂ ਕਿ ਇਸ ਕਵਿਤਾ ਦੀਆਂ ਬੜੀਆਂ ਡੂੰਘੀਆਂ ਅਤੇ ਮਤਲਬ ਕਿਆ ਬਾਤ ਹੀ ਹੈ। ਜਿਹੜੀ ਜੰਗਲ ਦੀ ਬਿਰਤੀ ਵੀ ਇਸ ਦੇ ਵਿੱਚ ਦੱਸਦੇ ਨੇ, ਸੁਰ ਲਟਕੰਦੜੇ ਜੁੜਨ ਬਹੁ ਮਾਹੀ ਦੇ ਦਰਬਾਰ, ਲੱਖੀ ਜੰਗਲ ਕੂਕਿਆ ਹਰ ਪਾਸੇ ਦਿਲਦਾਰ। ਕਹਿੰਦੇ ਜਿਹੜੇ ਸੁਰ ਸੀ ਲਟਕਦੇ ਫਿਰਦੇ ਸੀ, ਚਿਮ ਚਿਮ ਲਟਕ ਰਹੇ ਸੀ, ਉਹ ਜੁੜ ਰਹੇ ਨੇ ਹੁਣ ਮਾਹੀ ਦੇ ਦਰਬਾਰ। ਜਦੋਂ ਮਾਹੀ ਆ ਗਿਆ ਉੱਥੇ, ਉਹਦਾ ਦਰਬਾਰ ਲੱਗ ਗਿਆ, ਤਾਂ ਲਟਕਦੇ ਸੁਰ, ਫਲੋਟ ਕਰਦੇ ਸੁਰ ਜੁੜਨ ਲੱਗੇ। ਜੁੜ ਕੇ ਕੀ ਕਹਿੰਦੇ ਆ, ਜਿਹੜਾ ਲੱਖੀ ਜੰਗਲ ਹੈ ਉਹ ਕੂਕ ਉੱਠਦਾ ਆ ਉਹਨਾਂ ਸੁਰਾਂ ਦੇ ਨਾਲ। ਕੀ ਕੁੱਕਿਆ? ਹਰ ਪਾਸੇ ਦਿਲਦਾਰ। ਜਦੋਂ ਮਹਾਰਾਜ ਦੇ ਚਰਨ ਛੋਹ ਪਏ ਉਸ ਜੰਗਲ ਦੇ ਵਿੱਚ, ਤਾਂ ਲੱਖੀ ਜੰਗਲ ਕੂਕਿਆ ਹਰ ਪਾਸੇ ਦਿਲਦਾਰ। ਤੋੜੀ ਚੁੱਪ ਦੀਵਾਨਿਆ ਰੂਪ ਜਮਾਲੀ ਘਿੰਨ, ਕੱਚਾ ਕੋਠਾ ਦੇ ਦਾ ਵਿੱਚ ਪਿਰ ਦੀ ਰਿਮ ਚਿਮ। ਸੋ ਉਹਦੇ ਬਾਅਦ ਸਵਾਲ ਜਵਾਬ ਸ਼ੁਰੂ ਹੁੰਦੇ, ਇੱਕ ਭੂਮਿਕਾ ਬੰਨੀ ਆ ਜੰਗਲ ਦੇ ਬਾਰੇ। ਸੋ ਡੂੰਘਾਈ ਜਿਹੜੀ ਆ ਕਵਿਤਾ ਦੀ, ਖਿਆਲ ਦੀ, ਵਿਚਾਰ ਦੀ, ਹਰਿੰਦਰ ਸਿੰਘ ਮਹਿਬੂਬ ਮਤਲਬ ਟੂ ਗੁੱਡ, ਟੂ ਗੁੱਡ। ਅਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਿਆ ਜਾਵੇ। ਤਾਂ ਪ੍ਰੋਗਰਾਮ ਜਾਰੀ ਰੱਖਦੇ ਹਾਂ ਅਤੇ ਤੁਹਾਡੇ ਨਾਲ ਗੀਤ ਸਾਂਝਾ ਕਰਦੇ ਹਾਂ ਮੁਹੰਮਦ ਰਫੀ ਸਾਹਿਬ ਦਾ।
गुलशन तुम्हीं से दुनिया रौनक तुम्हीं जहां की फूलों में पलने वाली रानी हो गुलशिता की सलामत रहो तुम्हीं जहां की फूलों में पलने वाली रानी हो गुलशिता की सलामत रहो
ਰਫੀ ਸਾਹਿਬ ਨੂੰ ਸੁਣ ਰਹੇ ਸੀ ਅਤੇ ਪਿਆਰਿਓ ਦੱਸ ਦੇਵਾਂ ਕਿ ਹੁਣੇ ਹੁਣੇ ਲਾਈਵ ਚੱਲਦੇ ਪ੍ਰੋਗਰਾਮ ਦੇ ਵਿੱਚ ਸਾਡਾ ਜਿਹੜਾ ਏਰੀਏ ਦਾ ਮੇਜਰ ਕਮਿਊਨੀਕੇਸ਼ਨ ਸਿਸਟਮ ਹੈ ਉਹ ਬ੍ਰੇਕਡਾਊਨ ਹੋਇਆ ਹੁਣੇ ਹੀ ਮੈਸੇਜ ਆਇਆ ਅਤੇ ਅਗਲੇ 3-4 ਘੰਟੇ ਰਿਸਟੋਰ ਨਹੀਂ ਹੋਵੇਗਾ ਸੋ ਮਾਫ਼ੀ ਚਾਹੁੰਦੇ ਹਾਂ ਕਿ ਪ੍ਰੋਗਰਾਮ ਲਾਈਵ ਬ੍ਰੌਡਕਾਸਟ ਨਹੀਂ ਹੋ ਸਕਦਾ ਅਤੇ ਅੱਜ ਦੇ ਲਈ ਇੰਨਾ ਹੀ ਪ੍ਰੋਗਰਾਮ ਮਨਜ਼ੂਰ ਕਰਨਾ ਜਿਹੜਾ ਕਿ ਪੋਡਕਾਸਟ ਦੇ ਵਿੱਚ ਚੜ੍ਹਾ ਦਿੱਤਾ ਜਾਵੇਗਾ ਸੋ ਅਗਲੇ ਹਫ਼ਤੇ ਫਿਰ ਮਿਲਾਂਗੇ ਸ਼ਨਿਚਰਵਾਰ ਮਾਫ਼ੀ ਚਾਹੁੰਦੇ ਹਾਂ ਇਹ ਪ੍ਰੋਗਰਾਮ ਟੈਕਨੀਕਲ ਖਰਾਬੀ ਕਾਰਨ ਨਹੀਂ ਕੰਪਲੀਟ ਕਰ ਸਕੇ ਬਹੁਤ ਬਹੁਤ ਧੰਨਵਾਦ ਜੀ